ਜੋ ਜੋ ਵਾਹਿਗੁਰੂ ਤੇਰਾ ਸਭ ਸਦਕਾ ਨਿਰੰਕਾਰ ਭਗ ਸਦਾ ਸਲਾਮਤ ਕਹਿ ਨ ਸਕੇ ਕਹੂ ਤੂੰ ਕਦਕਾ ਬ੍ਰਹਮਾ ਵਿਸ਼ਨ ਸਰੈ ਤੈ ਅਗਨਤ ਤਿਨ ਕੋ ਮੋਹ ਪਿਆ ਮਨ ਮਦ ਕਾ 84 ਲੱਖ ਜੋ ਨੂੰ ਪਾਈ ਰਿਜਕ ਦੀ ਅਸਭ ਹੂੰ ਕਿ ਤਦਕਾ ਸੇਵਕ ਕੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ ਅੰਗਦ ਕਿਰਪਾ ਥਾਰ ਅੰਮ੍ਰਿਤ ਸਤਿਗੁਰ ਥਿਰ ਕੀਓ ਅੰਮ੍ਰਿਤਦਾਸ ਅੰਮ੍ਰਿਤ ਛਤਰੇ ਗੁਰੂ ਰਾਮੈ ਦੀਓ ਗੁਰੂ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ ਮੂਰਤ ਪੰਜ ਪ੍ਰਮਾਣ ਪੁਰਖ ਗੁਰੂ ਅਰਜਨ ਭਿਖੋ ਨੈਣ ਸੋ ਕੋਟਲ ਗੁਰ ਸੇਵੀਏ ਨੇ ਸਹਿ ਸੁਭਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੇ ਸੁਰਤ ਕੁਸਮ ਦੀ ਨੂਰ ਅਰਸੋਂ ਕੁਰਸੋਂ ਚੱਟੀਏ ਤੂੰ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਏ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਨਸ਼ਾ ਇਸ ਪਾਸ ਬੈਠਿਆ ਸੋ ਹੀ ਹੈ ਸਭਨਾ ਦਾ ਵੈਸਾ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਨਸ਼ਾ ਜਿਸ ਪਾਸ ਬੈਠਿਆ ਸੋ ਹੀ ਹੈ ਸੋਨਾ ਦਾ ਵੈਸਾ
ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ ਅਰਧ ਕਰੈ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤ ਹੋ ਸੁਖ ਹੋਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰੱਬ ਰਿਹਾ ਸਭ ਨੀ ਜਾਈ ਰਹਾਉ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਖਾਨਾ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਖਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ ਆਸਾਰਤ ਬੰਦਾ ਤਿਸ ਲੱਗੈ ਹਰ ਨਾਹਨ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਧੋਇਆ ਪਾਹੇ ਬਗੁਚੀਐ ਗਲ ਪਈ ਸੋ ਜਮ ਕੀ ਵਾਸ ਜਿਹਾ ਬੀਜਾ ਸੋ ਲੁਣੈ ਮੱਥਾ ਜੋ ਲਿਖਿਆਸ ਰੈਣ ਬਿਹਾਰੀ ਪਛਤਾਰੀ ਉੱਠ ਚੱਲੀ ਗਈ ਨਿਰਾਸ ਜਿਨ ਕਾ ਸਾਧੂ ਭੇਟੀਐ ਸੋ ਦਰਗਹਿ ਹੋਈ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾਰ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾਰ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ ਆਸਾਰ ਤਪੰਦਾ ਤਿਸ ਲੱਗੈ हर नाह नजना बास
वाहिगुरु जी का खालसा वाहिगुरु जी की फतेह। परम सत्कार योग गुरु खालसा साध संगत जी आप गुरमुख भाई भाई संगतों ने सतगुरु साहब जी के दरबार विखे सज के सतगुरु साहब जी की अमृतमय बाणी श्री गुरु ग्रंथ साहिब विचों बारह माहे का संपूर्ण पाठ श्रवण किया है और इस निमित्त को लैके ही आप इस स्थान पर या जिथे भी संगतों की कोई टिकाने थां उपदेश विचार दे आसान हैं उत्थे पुजते हैं वो इस वास्ते भी जिहड़ा कोई खास करके ये जो अपने देश की प्रवृत्ति है बारह महीनों द्वारा चेत वसाख जेठाठ सौन भादों इन्हां दे विच ते फिर चंगा महीने द्वारा चंगा समा बतीत होवे और चंगा फल प्राप्त होवे कोई दुख ना होवे वो ऐसी सिख्या या गल वो मनन विच लियाईए वो सारी सिख्या दाते और सारे सुख निदान आप वाहिगुरु परमेश्वर गुरु नानक साहब दसों पातशाही हैं जो वाहिगुरु परमेश्वर ने धारण किए हैं और उन्होंने उपदेश दिता है भी इस तरह थानू सुख हो सकता है तो आ गल जड़िया ने जे असी उन्होंने अपनी मर्जी के नाल करांगे तो फिर दुखी दुख होगा। सो उन्हों उपदेशों सरवण वास्ते जिथे जिथे भी संतों के स्थान गुरद्वारा साहब गुरु महाराज का प्रकाश होंदा है उत्थे आपां जुड़ते हैं बैठ के सुनते हैं। सो आप संगतों ने संपूर्ण बारह माह का पाठ सरवण करके उपरंत जो ये महीना हाड़ का चढ़िया है तो इस द्वारा जो सतगुरु साहब जी ने गुरु अर्जन साहब जी ने उपदेश की बख्शिश की है उसका पाठ सरवण किया है जिसकी जिस विच आप सतगुरु साहब जी ने जैसा समय का कोई गर्मी सर्दी ठंड या कोई समान की रुत उन्हां द्वारा भी जिक्र किया है क्योंकि वो सारे दे उत्ते ही जिन्हें भी कोई 84 लाख जून पशु पंछी या मनुख सब दे उत्ते ही उन्हां दा असर पैंदा है जे बहुत ही ठंड है उहदा भी असर पैंदा है जे बहुत ही गर्मैश है तो उसकी भी तपश जिहड़ी है वो बहुत करके सब नूं ही लगती है। सो ये तो बाहरले जो वर्तारा संसार विच वरदा है वो सूरज को रुत नेक सूरज तो सूरज दे नाल ही ये गर्मी जे सूरज दूर चले जाता है अपने देश तो दक्षण वाले या उत्तर वाले उस तरह का ही मौसम हो जाता है। वास्ते फिर आदमी ने अपने यतन भी किए होंगे ने भी जिस तरह बहुत ही ठंड ना लगे असर ना हो शरीर से कोई रोग शोग ना पैदा हो जाए या गर्मी करके या वो ठंडिया चीज़ा या ठंडा ही आले दुआले का हवा ठंडी होर जिस तरह का भी सुखाव वो सुख वास्ते ही सारिया चीज़ा हैं। सो हाड़ के महीने के सूरज पूरी अपने इतने अपने देश के सूरज जोड़ा है पूरी तपश के नाल तपदा है क्योंकि शिखर से सिर के उत्ते भी सूरज लंघता है चढ़ते पासे वालों तो पछों के पिछे जिथे छिपता है वो पासे ਅਤੇ ਜਿਸ ਵੇਲੇ ਠੰਡ ਹੁੰਦੀ ਹੈ ਉਸ ਵੇਲੇ ਦੱਖਣ ਵਾਲੀ ਉਹਦਾ ਰੁੱਖ ਹੋ ਜਾਂਦਾ ਹੈ ਜ਼ਿਆਦਾ। ਸੋ ਸੂਰਜ ਦੇ ਭੇਦ ਦੇ ਨਾਲ ਹੀ ਰੁੱਤਾਂ ਦੀ ਵਿਚਾਰ ਉਸ ਦੁਆਰਾ ਸਤਿਗੁਰੂ ਸਾਹਿਬ ਜੀ ਨੇ ਉਪਦੇਸ਼ ਦਿੱਤਾ ਹੈ। ਬਾਹਰਲੇ ਦਿਸ਼ਤਾਨ ਜਾਂ ਹੋਰ ਜਿਹੜੀਆਂ ਚੀਜ਼ਾਂ ਇਸ ਕਰਕੇ ਹੁੰਦੀਆਂ ਨੇ ਵੀ ਉਹ ਸੁਖਾਲੀਆਂ ਸਮਝਣ ਵਿੱਚ ਆ ਜਾਂਦੀਆਂ ਨੇ, ਅਤੇ ਜਿਹੜੇ ਵਾਹਿਗੁਰੂ ਪਰਮੇਸ਼ਰ ਹੈ ਉਹ ਅਗਮ ਅਗੋਚਰ ਹੈ। ਅਗਮ ਹੈ ਜਿਹੜਾ ਸੰਸਾਰੀ ਮਨ ਹੈ ਉਹਦੇ ਤਾਂ ਹੀ ਪਹੁੰਚ ਨਹੀਂ ਸਕਦਾ, ਬਲਕਿ ਜਿਹੜਾ ਸੰਸਾਰ ਦੇ ਵਿੱਚ ਜ਼ਿਆਦਾ ਅਸ਼ਕਤ ਖਚਤ ਹੈ ਮੋਹ ਮਮਤਾ ਦੇ ਵਿੱਚ, ਉਹ ਜੇ ਕਿਸੇ ਐਸੇ ਸਮੇਂ ਵਿੱਚ ਜਿੱਥੇ ਵਿਚਾਰ ਹੁੰਦੀ ਹੈ ਵਾਹਿਗੁਰੂ ਪਰਮੇਸ਼ਰ ਦੀ ਚਲਿਆ ਵੀ ਜਾਵੇ ਫਿਰ ਵੀ ਉਹਦੀ ਸਮਝ ਨਹੀਂ ਆਉਂਦੀ, ਉਹਦਾ ਮਨ ਉਪਰਾਮ ਰਹਿੰਦਾ ਹੈ ਅਤੇ ਉਹ ਉੱਠ ਕੇ ਚਲੇ ਜਾਂਦਾ ਹੈ। ਸੋ ਇਹ ਤਾਂ ਜਿਹੜੇ ਕੋਈ ਸਤਸੰਗਤ ਕਰਦੇ ਰਹਿੰਦੇ ਨੇ ਉਹਨਾਂ ਨੂੰ ਵੀ ਸਤਿਗੁਰੂ ਸਾਹਿਬ ਜੀ ਦੀ ਸਿੱਖਿਆ ਦੀ ਸੂਝ ਸਮਝ ਅਤੇ ਅੱਗੇ ਜਿਹੜੇ ਉਸਦਾ ਮੰਨਣ ਕਰਦੇ ਨੇ ਉਹਨਾਂ ਨੂੰ ਉਸ ਸਿੱਖਿਆ ਦਾ ਜਿਹੜਾ ਫਲ ਹੈ ਉਹ ਪ੍ਰਾਪਤ ਹੁੰਦਾ ਹੈ। ਜਿਸ ਤਰ੍ਹਾਂ ਸਤਿਗੁਰੂ ਸਾਹਿਬ ਜੀ ਨੇ ਕਿਹਾ ਵੀ ਭਾਈ ਵਾਹਿਗੁਰੂ ਪਰਮੇਸ਼ਰ ਜਿਹੜਾ ਹੈ ਉਹ ਸਾਰੇ ਹੀ ਗੁਣਾਂ ਦਾ ਸਾਗਰ ਹੈ, ਸਾਰੇ ਸੁੱਖਾਂ ਦਾ ਸਮੁੰਦਰ ਹੈ, ਉਸਦਾ ਅੰਤ ਪਾਰਾਵਾਰ ਕੋਈ ਨਹੀਂ ਹੈ। ਜਿਹੜਾ ਉਸ ਵਾਹਿਗੁਰੂ ਪਰਮੇਸ਼ਰ ਨੂੰ ਚੇਤੇ ਕਰਦਾ ਹੈ ਮਨ ਤਨ ਸ਼ਰਧਾ ਕਰਕੇ, ਉਹ ਵਾਹਿਗੁਰੂ ਪਰਮੇਸ਼ਰ ਦੇ ਕੋਈ ਵੀ ਕਿਸੇ ਨੂੰ ਚੇਤਾ ਕਰਨਾ ਹੋਵੇ ਜਾਂ ਸਾਹਮਣੇ ਬੋਲਣਾ ਬੁਲਾਉਣਾ ਹੋਵੇ ਉਹ ਉਸਦੇ ਨਾਮ ਦੁਆਰਾ ਹੀ ਹੁੰਦਾ ਹੈ। ਉਸਦੇ ਨਾਮ ਦੇ ਨਾਲ ਚਾਹੇ ਉਹ ਕੋਈ ਦੂਰ ਹੈ ਤਾਂ ਵੀ ਉਸਦਾ ਚੇਤਾ ਆ ਜਾਂਦਾ, ਜੇ ਸਾਹਮਣੇ ਤਾਂ ਵੀ ਹਾਂ ਉਹ ਨਾਮ ਵਾਲਾ ਹੈ। ਇਸ ਕਰਕੇ ਵਾਹਿਗੁਰੂ ਪਰਮੇਸ਼ਰ ਦਾ ਹੈ ਉਹ ਐਸਾ ਸਾਖਿਆਤ ਤਾਂ ਨਹੀਂ ਹੈ, ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਰੂਪ ਹੈ। ਜਿਵੇਂ ਮਨੁੱਖ ਸ੍ਰਿਸ਼ਟੀ ਜਿਹੜੀ ਹੈ ਆਪਾਂ ਇਹਦਾ ਜਿਹੜਾ ਸਰੀਰ ਹੈ ਬਾਹਰਲਾ ਇਹ ਅੰਗ ਜਿਹੜੇ ਹੈਗੇ ਵੱਖੋ ਵੱਖਰੇ ਹਨ, ਦੋ ਲੱਤਾਂ ਪੈਰ ਹੱਥ ਸਿਰ ਇਹ, ਇਸ ਤਰ੍ਹਾਂ ਤਾਂ ਵਾਹਿਗੁਰੂ ਪਰਮੇਸ਼ਰ ਵਿਅਕਤੀਗਤ ਤਾਂ ਹੈ ਨਹੀਂ। ਮਾਨੁਖ ਕਰ ਰੂਪ ਨ ਜਾਣ ਜਾਂ ਹੋਰ ਕਿਸੇ ਦੇਵੀ ਦੇਵਤੇ ਵਰਗਾ ਵੀ ਹੈ ਨਹੀਂ, ਜਿਹੜਾ ਅਸਲੀ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਹੈ। ਕੋਈ ਦੈਂਤ ਹੋਰ ਅੰਡੇ ਜੇਰੇ ਸਿਹਤ ਸਿਖਾਣੀ ਇਹਦੇ ਵਰਗਾ ਵੀ ਹੈ ਨਹੀਂ, ਅਤੇ ਨਾ ਉਸਦੇ ਫਿਰ ਸਾਨੂੰ ਸਮਝਾਉਣ ਵਾਸਤੇ ਜਿਨ੍ਹਾਂ ਨੂੰ ਨਹੀਂ ਸੂਝਬੂਝ ਅਤੇ ਅਸਾਠ ਤੁਪ ਸੰਬੰਧਾਂ ਤੁਸੀਂ ਲਗੇ ਜਿਸ ਮਨ ਹਰ ਚਰਨ ਨਿਵਾਸ। ਇੱਥੋਂ ਵੀ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦਾ ਜਿੱਥੇ ਨਿਵਾਸ ਹੈ ਟਿਕਾਣਾ ਹੈ ਉਹ ਉਹਨਾਂ ਨੂੰ ਸੋਭਾ ਵਾਲਾ ਸੁਖਦਾਇਕ ਪ੍ਰਤੀਤ ਹੁੰਦਾ ਹੈ। ਹੁਣ ਜੇ ਪਿੰਦਰਾ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਸਰੂਪ ਹੈ ਜਿਸ ਤਰ੍ਹਾਂ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਿਹਨ ਜੇ ਰੂਪ ਰੰਗ ਅਰ ਰੇਖ ਪੇਖੂ ਕਹਿ ਨਾ ਸਕਤ ਕੇ, ਕਿ ਉਹਦਾ ਨਾ ਰੂਪ ਹੈ ਨਾ ਰੰਗ ਹੈ ਨਾ ਉਹਦਾ ਭੇਖ ਹੈ ਕੋਈ, ਫੇਰ ਉਹ ਹੈ ਕੀ ਹੈ? ਜੇ ਰੂਪ ਰੇਖ ਰੰਗ ਵਾਲਾ ਕੋਈ ਵੀ ਵਸਤੂ ਮੰਨਾਂਗੇ ਤਾਂ ਉਹ ਨਾਸ਼ਵੰਤ ਹੈ। ਜਿਹੜੀ ਰੂਪ ਅਤੇ ਆਕਾਰ ਵਾਲੀ ਹੋਵੇ ਅਵੈ ਵਾਲੀ ਹੋਵੇ, ਜੇ ਇਸ ਤਰ੍ਹਾਂ ਨਾਲ ਉਸ ਵਾਹਿਗੁਰੂ ਪਰਮੇਸ਼ਰ ਨੂੰ ਮੰਨ ਲਵਾਂਗੇ ਤਾਂ ਫਿਰ ਤਾਂ ਕੋਈ ਯਤਨ ਕੀਤੇ ਜਾਂ ਉਹ ਪ੍ਰਾਪਤ ਕੀਤਾ ਫਿਰ ਕਿਸੇ ਜਾਂ ਦੇਸ਼ ਦੇ ਵਿੱਚ ਉਹ ਸਾਰੇ ਜਿਹੜੇ ਉਹ ਦੋਸ਼ ਹਨ ਆਪਣੇ ਸੀਮਤ ਦੇਸ਼ ਦੇ, ਜਿਵੇਂ ਜੇ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਵੀ कि सर्वत्र देश है, कि सर्वत्र पेश है, कि सर्वत्र राज है, कि सर्वत्र साज है, कि सारे भी जितना तरह दूसरिया संसार है वो सारे देशों के विच है, सारे पेशों के विच है, तो सारे ही फिर वो फिर कहने भी किस तरह बाहरले भी कोशिश आदियां ने कि उसको समझ समझा दिया, जिन्होंने कोई वाहिगुरु परमेश्वर दे इस मार्ग से चलना हो या सानू प्राप्ति हो, कहने भी जिस तरह अपने जिहड़ा आकाश है ये या वायु या ये तत्व जड़े ने ये भी विचार दृष्टि के नाल एक दूसरे तो व्यापकता विच हन, पर इन्हां दे विचों धरती नालों पानी, पानी नालों अग्नि, अग्नि नालों हवा, हवा नालों आकाश, आकाश दे विच जाके जिहड़ी साडी बुद्धि है कि आकाश की है, कोई गल तो यही जी है ही नहीं भी कि आकाश कोई कम करता हो, पर आकाश में सारे ही है। ठीक है, आकाश ने कम तो अपना वेला ही करना है, पर वाहिगुरु परमेश्वर है तो एक अंग तो व्यापक है सारे दे विच। आकाश नाम है खाली जगह का, खाली जगह दे विच ही सारी चीज़ है, व्यक्तियां हैं, हवा है, ये इस तरह एक उदा उस वाहिगुरु परमेश्वर विच ही सब कुछ है, उसके अंतर तो वो सारे दे अंतर है वाहिगुरु परमेश्वर। बड़े गुण वाहिगुरु परमेश्वर के कहे ने भी वो ऐसा जलते थल कर थलते कुआ, वो समर्था दिखाई है कि ठीक समर्था तो दिखाई है, वो करता भी है कुदरत जिसन कहते हैं, विस्मार जिमें वाहिगुरु शब्द है विस्मार नाद, विस्मार वेद, विस्मार जी, विस्मार भेद। आप गुरसिखा वास्ते भी वाहिगुरु शब्द है, वाहिगुरू शब्द जोड़ा है यह आश्चर्य का बोधक है, कि आश्चर्य है वो भी आश्चर्य से परे कोई कथन नहीं होंदा, उसे जिसे कथन का अभाव है, गलबात करनी जिसे नहीं बनती, गलबात तो बिना समझ भी नहीं आती, ये चुपचाप या कथन ना करे। एक अकथ शब्द है, अकथ बहुत बारे अकथ ना कथना जाए, एक अकथ का होंदा है भी जिहड़ी चीज़ कही नहीं जाती, वो कहण विच तां होंदा है वाहिगुरु परमेश्वर। एक भी कहण विच तां होंदी है पर उहदा पूरा कहा नहीं जाता, इस करके जिहड़ा अकर्ष है या अगम अगोचर अलख अपार है, क्योंकि तिथे तित जाए बहु सतसंगति, जिथे हर का हर नाम बुलोइए, सहजे ही हर नाम लेहु हर तत् न खोइए। कि वाहिगुरु परमेश्वर का आराधन करना है, चिंतन करना है, सुमन करो, नाम जपो, तो दसिया तो नाम दे विच ही है, वो जिन्हें भी नाम ने वो गुणा करके ही है, एक ओंकार है, सतनाम है, कर्ता पुरुष है, निर्भाव निर्वैर अकाल मूर्त अजूनी सैभंग गुरप्रसाद। सुखाली जी गल है, परे तो परे भी है, गहर गंभीर भी है, पर जिहड़ी ਜਿਹੜਾ ਐਸਾ ਆਪਣੇ ਵਾਹਿਗੁਰੂ ਪਰਮੇਸ਼ਰ ਦੇ ਜਿਹੜੇ ਸਮੂਹ ਗੁਣ ਨੇ ਉਹਨਾਂ ਦਾ ਕਥਨ ਕਰਦਿਆਂ ਕਰਦਿਆਂ ਸਾਨੂੰ ਨਹੀਂ ਹੁਣ ਨਹੀਂ ਪਤਾ, ਨਾ ਪਤਾ ਛੇਤੀ ਲੱਗਣਾ ਹੀ ਹੈ, ਕਿਉਂਕਿ ਜਿਹੜਾ ਮਨ ਹੈ ਜਾਂ ਬੁੱਧ ਹੈ ਜਾਂ ਚਿੱਤ ਹੈ ਇਹ, ਅਤੇ ਜਿਹੜਾ ਮੈਂ ਤਾਂ ਹੈ ਹੀ ਹੈ ਵੀ ਮੈਂ ਹੈਗਾ ਹਾਂ, ਜੇ ਮੈਂ ਵੀ ਸਮਝੋ ਤਾਂ ਮੈਂ ਕੋਈ ਆਪਾਂ ਸਥੂਲ ਚੀਜ਼ ਨਾਲ ਕਹਿ ਦਿੰਦੇ ਹਾਂ ਮੈਂ, ਵੀ ਕਿਸੇ ਨੂੰ ਪੁੱਛੋ ਕਿ ਮੈਂ ਤੂੰ ਕਹਿੰਦਾ ਮੈਂ ਤੂੰ ਕੀ ਹੈ ਕੀ, ਫਿਰ ਮੈਂ ਦੱਸ ਆਮ ਵੀ ਹੈ ਜਾਂ ਬੋਲਚਾਲ ਦੇ ਵਿੱਚ ਵੀ ਆਪਾਂ ਬੁਲਾਉਂਦੇ ਕਿਸੇ ਨੂੰ ਤਾਂ ਜਿਹੜਾ ਮੈਂ ਜਾਂ ਤੂੰ ਹੈ ਇਹ ਸਥੂਲ ਸਰੀਰ 'ਤੇ ਵਰਤੇ ਹੋਏ, ਜਿਹੜਾ ਸਾਡਾ ਸਥੂਲ ਸਰੀਰ ਹੈ ਨਾ, ਹੱਥ ਹੈ ਪੈਰ ਹੈ ਸਿਰ ਹੈ ਧੜ ਹੈ ਸਾਰਾ ਹੈ, ਉਹਦਾ ਬੋਧਕ ਹੈ, ਉਹ ਸਮਝਦਾ ਕਿਸੇ ਨੇ ਆਵਾਜ਼ ਦਿੱਤੀ ਜਾਂ ਲਿਖਿਆ, ਉਹ ਕਹਿੰਦਾ ਵੀ ਮੈਨੂੰ ਕਹਿੰਦਾ ਹੈ, ਮੇਰੇ ਸਰੀਰ ਨੂੰ ਕਹਿੰਦਾ ਹੈ। ਇਹ ਸਰੀਰ ਦੇ ਵਿੱਚ ਹੀ ਫਿਰ ਐਸੀ ਪਰਮੇਸ਼ੁਰ ਨੇ ਇਹ ਅਸਰ ਦੇ ਰਚਨਾ ਰਚੀ ਹੋਈ ਹੈ, ਸਥੂਲ ਸਰੀਰ ਦੇ ਵਿੱਚ ਹੀ, ਇਸ ਦੇ ਵਿੱਚ ਹੀ ਆਪਣੇ ਸੂਖਮ ਸਰੀਰ ਹੈ, ਇਸ ਸਥੂਲ ਸਰੀਰ ਵਿੱਚ ਪਰਮੇਸ਼ੁਰ ਹੈਗਾ, ਜੇ ਉਹਦੀ ਖੋਜ ਪਾੜ ਕਰੀਏ। ਇਹਦਾ ਕਾਹੇ ਦੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਨੇਪਤ ਉਹੀ ਸੰਗ ਸਮਾਈ। ਪੜ੍ਹਦੇ ਤਾਂ ਹੈਗੇ ਸ਼ਬਦ, ਕਹਿੰਦੇ ਦੱਸੋ ਜੀ ਫਿਰ ਉਹ ਕਿਸ ਤਰ੍ਹਾਂ, ਕੋਈ ਦਿਸਦਾ ਨਹੀਂ ਹੈ ਜਾਂ ਹੋਰ ਜਿਹੜੀ ਚੀਜ਼ ਹੈ, ਉਹ ਮੱਧ ਜਿਉਂ ਬਾਸ ਬਸਤ ਹੈ, ਮੁਕਰਮਾਏ ਜੈਸੇ ਸ਼ਾਈ, ਤੈਸੇ ਹੀ ਯਾਰ ਬਸੇ ਨਿਰੰਤਰ, ਘੱਟ ਹੀ ਖੋਜੋ ਪਾਈ, ਆਪਣੇ ਹਿਰਦੇ ਦੇ ਵਿੱਚ ਉਸਦੀ ਖੋਜ ਕਰੋ। ਜੇ ਉਹ ਮੁਕਰਮਾਹੇ ਜੈਸੇ ਸ਼ਾਈ, ਮੁਕਰੈ ਸ਼ੀਸ਼ੇ, ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਹੈ, ਬਹੁਤ ਸੁਖਾਲੀ ਹੈ ਸਮਝਣ ਵਿੱਚ, ਅਤੇ ਬਹੁਤ ਉਹਦੇ ਜਿਹੜੇ ਭਾਵ ਹੈ ਉਹ ਬਹੁਤ ਗਹਿਰ ਗੰਭੀਰ ਹੈ, ਉਹ ਵਾਹਿਗੁਰੂ ਹੀ ਪਰਮੇਸ਼ੁਰ ਹੈ। ਉਹ ਦਿਸ਼ਰਾਨ ਦਿੱਤਾ ਕਹਿੰਦੇ ਜਿਵੇਂ ਸ਼ੀਸ਼ਾ ਹੈ ਸਾਹਮਣੇ, ਸ਼ੀਸ਼ਾ ਸਾਹਮਣੇ ਹੈ ਅਤੇ ਉਸਦੇ ਵਿੱਚ ਜੇ ਤਾਂ ਸ਼ੀਸ਼ਾ ਸਾਫ ਹੈ ਫਿਰ ਤਾਂ ਅੱਖਾਂ ਦੇ ਨਾਲ ਉਹ ਦਿਸੂਗਾ, ਆਪਣਾ ਜਿਹਾ ਜਿਹਾ ਚਿਹਰਾ ਹੈ ਜਾਂ ਸਰੀਰ ਹੈ ਉਹ ਦਿਸੂਗਾ। ਫਿਰ ਇਹ ਵੀ ਦੇਖੋ ਜਿਹੜੇ ਬਾਹਰਲੇ ਦ੍ਰਿਸ਼ਟਾਂਤ ਵੀ ਕੋਈ ਅੰਤਰਮੁਖ ਉਹ ਗਿਆਨਵਾਨਾਂ ਨੇ ਵਿਚਾਰਵਾਨਾਂ ਨੇ ਕਹੇ ਹੈ, ਉਹ ਸਮਝਣੇ ਵੀ ਜ਼ਰਾ ਕਠਿਨ ਹੈ। ਜਿਸ ਤਰ੍ਹਾਂ ਸ਼ੀਸ਼ੇ ਦੇ ਸਾਹਮਣੇ ਆਪਾਂ ਖੜੀਏ ਅਤੇ ਜੇ ਸ਼ੀਸ਼ੇ ਦੇ ਸਾਹਮਣੇ ਖੜੀਏ ਤਾਂ ਉਹਦਾ ਸਾਨੂੰ ਚਿਹਰਾ ਦਿਸਦਾ ਹੈ, ਜੇ ਆਪਾਂ ਧੁੱਪ ਦੇ ਵਿੱਚ ਖੜੀਏ ਸੂਰਜ ਵੱਲ ਨੂੰ ਪਿੱਠ ਹੋਵੇ ਤਾਂ ਉਹ ਸਾਹਮਣੇ ਦੂਜਾ ਪਾਸਾ ਦਿਸਦਾ ਹੈ, ਪਰ ਇਹ ਉਲਟਾ ਦਿਸਦਾ। ਕਿਸੇ ਜਿਹੜੇ ਬ੍ਰਹਮ ਵਿੱਦਿਆ ਦੇ ਖੋਜੀ ਵਿਚਾਰ ਵਾਲੇ ਉਹਨਾਂ ਨੂੰ ਤਾਂ ਇਸ ਗੱਲ ਦਾ ਹੈ ਪਤਾ, ਦੂਜਾ ਤਾਂ ਨਹੀਂ ਦਿਸਦਾ ਵੀ ਕਿਉਂ ਉਲਟਾ ਦਿਸਦਾ, ਉਸ ਤਰ੍ਹਾਂ ਹੀ ਦੱਸਣਾ ਚਾਹੀਦਾ। ਇਸ ਕਰਕੇ ਉਹ ਸਰੀਰ ਦੀ ਸ਼ਾਨ ਨਹੀਂ ਹੈ, ਜਿਵੇਂ ਸੂਰਜ ਵੱਲ ਨੂੰ ਪਿੱਠ ਕਰਕੇ, ਇਹ ਤਾਂ ਬਾਹਰਲੀਆਂ ਗੱਲਾਂ ਪਹਿਲਾਂ ਸਮਝਣੀਆਂ ਅਤੇ ਫਿਰ ਉਹਦੇ ਵਿੱਚ ਵਿਚਾਰ ਜਿਹੜੀ ਹੈ ਵਿਚਾਰ ਦੇ ਨਾਲ ਸਮਝ ਕੇ ਫਿਰ ਵੀ ਜੇ ਸ਼ੀਸ਼ਾ ਮੈਲਾ ਹੈ ਜਾਂ ਉਸਦੇ ਵਿੱਚ ਤ੍ਰੇੜਾਂ ਪਈਆਂ ਹੋਈਆਂ ਨੇ ਤਾਂ ਫਿਰ ਵੀ ਸਹੀ ਨਹੀਂ ਦਿਸਣਾ। ਇਸੇ ਤਰ੍ਹਾਂ ਹੀ ਜੇ ਕਰਕੇ ਰਿਦਾ ਸਾਡਾ ਮੈਲਾ ਹੈ, ਉਹਦੇ ਵਿੱਚ ਪਾਪਾਂ ਦੀ ਮੈਲ ਹੈ ਜਾਂ ਪਾਣੀ ਜਿਵੇਂ ਹਿਲਦਾ ਉਸਦੇ ਵਿੱਚ ਦਿਸਦਾ, ਇਸ ਤਰ੍ਹਾਂ ਜੇ ਚੰਚਲ ਹੈ ਫਿਰ ਨਹੀਂ ਦਿਸੂਗਾ। ਸਾਰਿਆਂ ਤੋਂ ਪਹਿਲਾਂ ਜਿਹੜਾ ਵਾਹਿਗੁਰੂ ਪਰਮੇਸ਼ੁਰ ਦਾ ਇੱਕ ਸਰਗਮ ਸਰੂਪ ਹੈ, ਨਾਮ ਸਰੂਪ ਹੈ, ਜਿਹਦੇ ਨਾਲ ਬੋਧ ਹੁੰਦਾ ਹੈ, ਵਿਚਾਰ ਹੈ, ਸਾਰੇ ਸਤ ਸੰਤੋਖ ਵਿਚਾਰੋ ਇਹਦੇ ਨਾਲ ਹੈ। ਪਰ ਵਾਹਿਗੁਰੂ ਪਰਮੇਸ਼ੁਰ ਦਾ ਜਿਵੇਂ ਵਿਚਾਰ ਹੋਈ ਹੈ ਵੀ ਉਹ ਸਰੂਪ ਅਤੇ ਉਹਦਾ ਰੂਪ ਰੰਗ ਹੈ ਨਹੀਂ ਜਾਂ ਹੋਰ ਕੋਈ, ਜਾਂ ਜਿਵੇਂ ਆਮ ਸੰਸਾਰ ਦੇ ਵਿੱਚ ਕੋਈ ਕਈ ਮਤ ਮਤਾਂਤਰ ਚੱਲੇ ਨੇ ਆਪਣੀਆਂ ਵਡਿਆਈਆਂ ਵਾਸਤੇ, ਆਪਣੇ ਚੇਲੇ ਬਣਾਉਣ ਵਾਸਤੇ, ਜਾਂ ਕੋਈ ਸਾਧਨ ਕਰਨ ਵਾਸਤੇ, ਜਾਂ ਕੋਈ ਦੇਵੀ ਦੇਵਤਿਆਂ ਦਾ ਆਰਾਧਨ ਕਰਦਾ ਹੈ, ਰਿੱਧੀਆਂ ਸਿੱਧੀਆਂ ਜਾਂ ਹੋਰ ਚੀਜ਼ ਉਹਨਾਂ ਵਾਸਤੇ ਕਰਦੇ ਨੇ ਉਹ, ਕਿ ਉਸ ਤਰ੍ਹਾਂ ਦਾ ਉਹ ਦੱਸਦੇ ਨੇ ਵੀ ਕੋਈ ਧਿਆਨ ਕਰੋ। ਧਿਆਨ ਜਿਹੜਾ ਹੈ, ਆਮ ਧਿਆਨ ਜਿਹੜਾ ਸ਼ਬਦ ਹੈ, ਵੀ ਉੱਥੇ ਜਾਂ ਨੇਤਰਾਂ ਨਾਲ ਕਿਸੇ ਚੀਜ਼ ਨੂੰ ਵੇਖਣਾ ਵੀ ਉਹਦੀ ਸਮਝ ਆ ਗਈ ਉਹਦੇ ਵਿੱਚ, ਅਤੇ ਵਾਹਿਗੁਰੂ ਪਰਮੇਸ਼ੁਰ ਇਹਨਾਂ ਨੇਤਰਾਂ ਨਾਲ ਤਾਂ ਦਿਸਦਾ ਨਹੀਂ ਵੀ ਕਿਹਾ ਜਾ ਹੋਰ ਚੀਜ਼ ਹੈ, ਉਹ ਰੂਪ ਰੰਗ ਵਾਲਾ ਹੋਵੇ ਤਾਂ ਦਿਸੇ। ਅਤੇ ਫਿਰ ਜਿਹੜਾ ਉਹਦਾ ਆਕਾਰ ਮੰਨਾਂਗੇ ਜਾਂ ਉਹਦੀ ਫੋਟੋ ਮੰਨਾਂਗੇ ਜਾਂ ਚਿੱਤਰ ਮੰਨਾਂਗੇ, ਉਹ ਸਹੀ ਹੈ। ਅਤੇ ਉਹ ਹਮੇਸ਼ਾ ਰਹਿ ਜੂਗਾ। ਇਸੇ ਕਰਕੇ ਆਪਣੇ ਤੁਸੀਂ ਹੇਮਕੁੰਟ ਜਾਂਦੇ ਹੋ, ਇਹ ਰਸਤੇ ਦੇ ਵਿੱਚ ਆਉਂਦਾ ਹੈ, ਸੁਣਿਆ ਇੱਕ ਪਾਸੇ ਨੂੰ ਕਾਕ ਪਸੰਡ ਦੀ ਵੀ ਜਗ੍ਹਾ ਆ। ਜਿਹੜਾ ਕਾਕ ਪਸੰਡ ਸੀ ਇਹ ਵੀ ਵਿਦਵਾਨ ਸੀ, ਉਪਾਸ਼ਕ ਸੀ ਸਰਗੁਣ ਦਾ, ਅਤੇ ਇਹਨੇ ਕਿਹਾ ਵੀ ਕੋਈ ਮੈਂ ਹੋਰ ਗਿਆਨ ਹਾਸਲ ਕਰਾਂ ਜਾਂ ਇਹ ਤੋਂ ਵਿਚਾਰ ਕਰਾਂ। ਲੋਮ ਸ੍ਰਿਖੀ ਕੋਲ ਚਲੇ ਗਿਆ। ਲੋਮ ਸ੍ਰਿਖੀ ਕਹਿੰਦਾ ਵੀ ਗੱਲ ਤੂੰ ਅਸਲੀ ਵਾਸਤਵ ਵਿਚਾਰ ਪੁੱਛਣੀ ਹੈ ਕਿ ਅਦਲਾ ਬਦਲੀ ਵਾਲੀ ਪੁੱਛਣੀ ਹੈ? ਉਹ ਕਹਿੰਦਾ ਜੀ ਵਾਸਤਵ ਬੋਧ ਦਿਓ। ਕਹਿੰਦੇ ਵਾਸਤਵ ਬੋਧ ਜਿਹੜਾ ਹੈ ਉਹ ਤਾਂ ਨਿਰਾਕਾਰ ਆਪ ਸਰੂਪ ਹੈ, ਉਹਦੇ 'ਚ ਬਦਲ ਸ਼ਲ ਕੋਈ ਨਹੀਂ ਹੈ, ਕਦੇ ਵੀ ਨਹੀਂ ਆਉਂਦੀ ਸਰਗੁਣ ਸਰੂਪ ਦੇ ਵਿੱਚ ਵੀ। ਇਸੇ ਕਰਕੇ ਗੁਰੂ ਮਹਾਰਾਜ ਨੇ, ਗੁਰੂ ਨਾਨਕ ਸਾਹਿਬ ਜੀ ਨੇ ਸ਼ਬਦ ਦੀ ਬਾਣੀ ਦੀ ਓਟ ਦਿੱਤੀ ਹੈ। ਸ਼ਬਦ ਬਾਣੀ ਉਸਦੀ ਭਗਤੀ ਕਰੋ, ਉਸਦਾ ਚਿੰਤਨ ਕਰੋ। ਚਿੰਤਨ ਜਿਸ ਤਰੀਕੇ ਦੇ ਨਾਲ ਗੁਰਬਾਣੀ ਸਿੱਖਿਆ ਦਿੰਦੀ ਹੈ ਉਹ ਕਰੋ। ਵਾਹਿਗੁਰੂ 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 ਵਾਹਿਗੁਰੂ, ਹਰ ਹਰ ਰਾਮ 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 ਰਾਮ, ਖੁਦਾ ਅੱਲਾ, ਇਹ ਉਸਦੇ ਨਾਮ ਹਨ। ਪਰ ਉਹਦੇ ਇਹਦੇ ਵਿੱਚ ਜਿਹੜੀ ਨਾਮ ਦੇ ਨਾਲ ਇਹ ਦੋਵੇਂ ਪੱਖ ਹੈ ਸੰਸਾਰ ਦੇ ਵਿੱਚ। ਇੱਕ ਤਾਂ ਕਹਿੰਦੇ ਵੀ ਨਾਮ ਜਪੋ, ਉਹਦੇ ਨਾਲ ਵਾਹਿਗੁਰੂ ਪਰਮੇਸ਼ੁਰ ਮਿਲ ਜਾਊਗਾ। ਪਰ ਜਦ ਤਾਈਂ ਤੁਸੀਂ ਨਾਮ ਜਪਦੇ ਹੋ ਤੁਹਾਡਾ ਹਿਰਦਾ ਸ਼ੁੱਧ ਨਹੀਂ ਹੁੰਦਾ, ਜਾਂ ਉਹਦੇ ਵਿੱਚ ਔਗਣ ਹਨ, ਛਲ ਵਾਲਾ ਕਿਸੇ ਨੇ ਕਰਨਾ, ਝੂਠ ਬੋਲਣਾ, ਫਰੇਬ ਕਰਨਾ, ਨਿੰਦਿਆ ਕਰਨੀ, ਔਗਣ ਜਿੰਨੇ ਵੀ ਹੈ, ਜਾਂ ਹੋਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵੱਸ ਹੋਇਆ ਇਹ ਸਾਰੇ, ਜਦ ਤਾਈਂ ਉਹ ਦੂਰ ਨਹੀਂ ਹੁੰਦੇ, ਤੁਹਾਡਾ ਜਿਹੜਾ ਸਾਫ਼ ਨਹੀਂ ਹੁੰਦਾ, ਉਸ ਤਾਈਂ ਸ਼ੀਸ਼ੇ ਦੇ ਵਿੱਚ ਜੇ ਧੱਬੇ ਪਏ ਹੋਏ ਨੇ, ਮੈਲਾ ਹੈ ਤਾਂ ਉਹ ਵਾਹਿਗੁਰੂ ਦਾ ਦਰਸ਼ਨ ਨਹੀਂ ਹੋਏਗਾ। ਇਸ ਕਰਕੇ ਜ਼ਰੂਰੀ ਹੈ। ਕਹਿੰਦੇ ਜੀ ਕਲਯੁੱਗ ਦਾ ਸਮਾਂ ਹੈ, ਇਸ ਦੇ ਵਿੱਚ ਝੂਠ ਛੱਡਿਆ ਨਹੀਂ ਜਾਂਦਾ, ਕੀ ਕਿਤੇ ਕਿਤੇ ਨਾ ਕਿਤੇ ਥੋੜ੍ਹਾ ਬੋਲਣਾ ਹੀ ਪੈਂਦਾ ਹੈ। ਪਰ ਜੇ ਕੋਈ ਨੇਕ ਪੁਰਸ਼ ਵਿਚਾਰਵਾਨ ਇਹ ਸੋਚੇ ਵੀ ਜੇ ਕੋਈ ਝੂਠ ਬੋਲ ਕੇ ਮੇਰੇ ਨਾਲ ਠੱਗੀ ਕਰਦਾ ਹੈ, ਮੈਂ ਉਹਨੂੰ ਚੰਗਾ ਸਮਝਦਾ। ਉਹ ਕਹਿੰਦਾ ਮੇਰੇ ਨਾਲ ਜਿਹੜਾ ਕੋਈ ਸੱਚੀ ਸੱਚੀ ਗੱਲ ਕਰੇ ਅਤੇ ਮੇਰੇ ਫਾਇਦੇ ਦੀ ਕਰੇ ਅਤੇ ਉਹ ਆਦਮੀ ਚੰਗਾ ਹੈ, ਗੁਰਮੁਖ ਹੈ। ਇਸ ਤਰ੍ਹਾਂ ਹੀ ਜੇ ਕਿਸੇ ਦਾ ਕੋਈ ਆਪਣੀ ਕਮਾਈ ਕਰ ਰਿਹਾ ਹੈ, ਕਮਾਈ ਕਰਦਾ ਉਸਦੇ ਵਿੱਚ ਕੋਈ ਖੋਹ ਕਿੰਝ ਕਰਦਾ, ਜਾਂ ਕਿਸੇ ਤਰੀਕੇ ਨਾਲ ਠੱਗੀ ਮਾਰ ਕੇ ਉਹਦੇ ਲੈਂਦਾ, ਉਹ ਚੰਗਾ ਸਮਝਦਾ ਉਹਨੂੰ? ਜਿਸ ਤਰ੍ਹਾਂ ਆਪਾਂ ਇਹ ਚੰਗਾ ਨਹੀਂ ਸਮਝਦੇ ਕਿ ਸਾਡੇ ਨਾਲ ਕੋਈ ਠੱਗੀ ਮਾਰੇ ਜਾਂ ਝੂਠ ਬੋਲ ਕੇ ਹੋਰ ਕਰੇ, ਇਸੇ ਤਰ੍ਹਾਂ ਹੀ ਜਿਉਂ ਮਨ ਦੇਖੇ ਪਰ ਮਨ ਤੈਸਾ। ਜਿਸ ਤਰ੍ਹਾਂ ਮਨ ਆਪਣੇ ਨਾਲ ਦੂਜੇ ਤੋਂ ਅੱਛਾ ਸਤਿਕਾਰ ਵਾਲਾ ਸੁਖਦਾਇਕ ਸਲੂਕ ਚਾਹੁੰਦਾ ਹੈ, ਵਰਤਾਓ ਚਾਹੁੰਦਾ ਹੈ, ਇਸੇ ਤਰ੍ਹਾਂ ਹੀ ਹੋਵੇ। ਇਸ ਤਰ੍ਹਾਂ ਹੀ ਦੂਸਰਿਆਂ ਦੇ ਨਾਲ ਵੀ ਇਹ ਚੀਜ਼ ਹੋਵੇ। ਸੋ ਨਾਮ ਜਪੀ ਚਲੋ, ਪਰ ਜਿਹੜਾ ਇਸ ਤਰ੍ਹਾਂ ਲੋਕਾਂ ਨੇ ਠੱਗੀ ਮਾਰਨੀ ਜਾਂ ਛਲਬਲ ਕਰਨਾ ਜਾਂ ਕਪਟ ਕਰਨਾ, ਉਹਦੇ ਨਾਲ ਹਿਰਦਾ ਸ਼ੁੱਧ ਨਹੀਂ ਹੋਵੇਗਾ। ਰੱਬ ਤਾਂ ਕਿੱਥੇ ਮਿਲਣਾ, ਲੋਕਾਂ ਨੂੰ ਠੱਗੀ ਮਾਰੂਗਾ। ਜੈਸਾ ਵੀ ਕੋਈ ਆਪਣੇ ਹਰ ਹਰ ਕਰਦਾ ਹੈ ਜਾਂ ਵਾਹਿਗੁਰੂ ਵਾਹਿਗੁਰੂ ਕਰਦਾ ਹੈ, ਨਾਮ ਹੈ ਪਰਮੇਸ਼ਰ ਦੇ, ਹਰ ਹਰ ਕਰੈ ਨਿਤ ਕਪਟ ਕਮਾਵੈ, ਹਿਰਦਾ ਸ਼ੁੱਧ ਨਾ ਹੋਈ, ਫਿਰ ਕਰਮ ਧਰਮ ਕਰ ਲਓ। ਜਿਸ ਤਰ੍ਹਾਂ ਸੇਵਾ ਕਰਨੀ ਹੈ, ਸੇਵਾ ਕੋਈ ਝਾੜੂ ਦਿੰਦਾ ਹੈ, ਕੋਈ ਕੁਛ ਕਰਦਾ ਹੈ, ਕੋਈ ਕੁਛ ਕਰਦਾ ਹੈ, ਕੋਈ ਇੱਟਾਂ ਫੜਾਉਂਦਾ ਹੈ, ਕੋਈ ਗਾਰਾ ਫੜਾਉਂਦਾ ਹੈ, ਕੋਈ ਹੋਰ ਕੋਈ ਬਾਣੀ ਪੜਾਉਂਦਾ ਹੈ, ਕੋਈ ਬਹੁਤ ਸਾਰਾ ਨਹੀਂ ਹੈ ਸੇਵਾ ਨੇ। ਜੇ ਹਿਰਦੇ ਦੇ ਵਿੱਚ ਕਪਟ ਹੈ ਤਾਂ ਉਹਦਾ ਹਿਰਦਾ ਸ਼ੁੱਧ ਨਹੀਂ ਹੋ ਸਕਦਾ। ਅੰਧਨ ਕਰਮ ਕਰੇ ਬਹੁ ਤੇਰੇ ਸੁਪਨੇ ਸੁਖ ਨਾ ਹੋਈ। ਜਿਵੇਂ ਕਹਿੰਦੇ ਸੁਪਨੇ ਮਾਤਰ ਵੀ ਕੋਈ ਚੀਜ਼ ਦਿਸੇ ਨਾ ਚੰਗੀ ਤਾਂ ਚੰਗਾ ਸੁੱਖ ਹੁੰਦਾ, ਉਹਨੂੰ ਨਹੀਂ ਸੁੱਖ ਹੋ ਸਕਦਾ। ਇਸੇ ਕਰਕੇ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਨ ਰਹੀ, ਗਿਆਨੀ ਗੁਰਬਿੰਦ ਭਗਤ ਨਾ ਹੋਈ। ਇਹ ਔਗੁਣ ਵੀ ਛੱਡਣੇ ਹੈ, ਔਗੁਣ ਛੱਡ ਕੇ ਅਤੇ ਫਿਰ ਨਾਮ ਜਿਹੜਾ ਹੈ ਉਹ ਜਪਣਾ ਹੈ। ਹਿਰਦਾ ਸ਼ੁੱਧ ਹੋਊਗਾ, ਜਿਸ ਤਰ੍ਹਾਂ ਕੱਪੜਾ ਹੈ ਉਹਦੇ ਵਿੱਚ ਮੈਲ ਹੈ, ਸੰਧਿਆਈ ਹੈ, ਉਹ ਬਿਲਕੁਲ ਸ਼ੁੱਧ ਹੋਊਗਾ। ਅਤੇ ਫਿਰ ਰੰਗ ਉਹਨੂੰ ਰੰਗ ਵਾਲਾ ਜਿੱਥੇ ਮੱਟੀ ਜਾਂ ਹੋਰ ਜੇ ਕਾਇਆ ਰੰਗਣ ਜੇਥੇ ਪਿਆਰੇ ਪਾਈਏ ਨਵ ਮਜੀਠ, ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ ਰੰਗ ਨਾ ਡੀਠ, ਫਿਰ ਉਹਦੇ 'ਤੇ ਨਾਮ ਦੀ ਰੰਗਣ ਚੜ੍ਹਦੀ ਹੈ। ਇਸ ਕਰਕੇ ਇਹ ਜਿਹੜਾ ਆਪਣਾ ਵਿਵਹਾਰ, ਜਿਸ ਦਾ ਵਿਵਹਾਰ ਠੀਕ ਹੈ, ਉਸ ਸ਼ੁੱਧ ਵਿਵਹਾਰ ਜਿਹੜਾ ਵੀ ਸੱਚ ਬੋਲਣਾ, ਕਿਸੇ ਨੇ ਠੱਗੀ ਨਾ ਮਰਨੀ, ਇਹ ਜਿਹੜੇ ਗੁਣ ਹੈ ਉਹਨੂੰ ਧਰਮ ਕਿਹਾ ਜਾਂਦਾ ਹੈ। ਧਰਮ ਕੀ ਚੀਜ਼ ਹੈ? ਧਰਮ ਜਿਹੜੇ ਉਹ ਗੁਣ ਹਨ ਸ੍ਰੇਸ਼ਟ, ਜਿਹਨਾਂ ਦੁਆਰਾ ਪੁਰਸ਼ ਦਾ ਇੱਥੇ ਵੀ ਸਤਿਕਾਰ ਹੋਵੇ, ਪ੍ਰਲੋਕ ਵਿੱਚ ਵੀ ਸਤਿਕਾਰ ਹੋਵੇ, ਇੱਥੇ ਵੀ ਸੁੱਖ ਹੋਵੇ ਅਤੇ ਪ੍ਰਲੋਕ ਵਿੱਚ ਵੀ ਸੁੱਖ ਹੋਵੇ ਅਤੇ ਵਾਹਿਗੁਰੂ ਦੀ ਦਰਗਾਹ ਵਿੱਚ ਪ੍ਰਵਾਨ ਹੋਵੇ, ਉਹ ਹੈ ਧਰਮ। ਇਸੇ ਕਰਕੇ ਸੂਤਰ ਰੂਪ ਦੇ ਵਿੱਚ ਕਹਿ ਦਿੱਤਾ, ਕਉ ਨਾਨਕ ਭਜਿਓ ਪਾਰ ਬ੍ਰਹਮ, ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਕਹੁ ਨਾਨਕ ਅਟਲ ਏਤਨ ਤਜ ਸਭ ਭਰਮ, ਤਜ ਸਭ ਭਰਮ ਤਜੇ ਉਪਾਰ ਬ੍ਰਹਮ। ਭਰਮ ਤਾਂ ਹੈਗਾ ਇੱਕ ਹੈ, ਭਰਮ ਪੰਜ ਪ੍ਰਕਾਰ ਦਾ ਹੈ, ਭੇਦ ਭਰਮ, ਤਤ ਭਰਮ, ਪੁਨਸੰਗ ਭਰਮ, ਵਿਕਾਰ ਬ੍ਰਹਮ, ਇਤਰ ਜਗ ਸਤ ਭਰਮ, ਪੰਚੋਂ ਭਰਮ ਸੰਸਾਰ। ਉਹ ਕਿਵੇਂ ਦੂਰ ਹੋਣਗੇ? ਇਸ ਕਰਕੇ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਕਥਨ ਵਿੱਚ ਵੀ ਕਠਿਨ ਹੈ, ਸੁਣਨ ਵਿੱਚ ਵੀ ਕਠਿਨ ਹੈ, ਅਤੇ ਕਮਾਉਣ ਦੇ ਵਿੱਚ ਤਾਂ ਫਿਰ ਅਤਿ ਕਠਿਨ ਹੈ। ਖੰਨਿਓ ਤਿੱਖੀ ਵਾਲੋ ਨਿੱਕੀ, ਇਸ ਮਾਰਗ ਜਾਣਾ। ਖੰਨਿਓ ਤਿੱਖੀ ਕੀ ਹੈ? ਗੁਰਪ੍ਰਸਾਦੀ ਜਿਨੀ ਆਪ ਤਜਿਆ, ਜਿਹੜਾ ਹੰਕਾਰ ਛੱਡਣਾ ਹਉਮੈ ਛੱਡਣੀ ਹੈ। ਇਹ ਬੜਾ ਸੂਖਮ ਹੰਕਾਰ ਹੈ, ਇੱਕ ਸਥੂਲ ਹੰਕਾਰ ਹੈ। ਹਰ ਵਾਸ਼ਨਾ ਸਮਾਣੀ, ਫਿਰ ਹਰੇਕ ਤਰ੍ਹਾਂ ਦੀ ਵਾਸ਼ਨਾ ਜਿਹੜੀ ਹੈ, ਮਨੌਤ ਦੀ ਵਾਸ਼ਨਾ ਹੈ, ਪਦਾਰਥਾਂ ਦੀ ਵਾਸ਼ਨਾ ਹੈ, ਇਹ ਸਾਰੀ ਸਮਾਜ ਆ। ਫਿਰ ਵਾਹਿਗੁਰੂ ਪਰਮੇਸ਼ਰ ਦੀ ਭਗਤੀ, ਭਗਤੀ ਤੋਖਤ ਦੀਨ ਦਿਆਲਾ ਗੁਣੇ ਨਕਿਤੀ ਹੈ ਪਿੱਗਾ। ਉਹ ਭਗਤੀ ਨਾਲ, ਭਗਤੀ ਕੀ ਹੈ? ਭਗਤ ਰਵਿਦਾਸ ਜੀ ਨੇ ਜਿੱਤ ਸਿਮਰਨ ਕਰੋ, ਨੈਣ ਅਵਲੋਕਨੋ, ਮਨ ਸੁਮਧ ਕਰ ਕਰੋ, ਚਰਨ ਹਿਰਦੇ ਤਰੋ। ਇਹ ਸਾਰੀ ਜੋ ਵਾਕਾਂ ਵਿੱਚ ਇਹ ਵਿਚਾਰ ਦੱਸੀ ਹੈ, ਇਹ ਮੇਰੀ ਪ੍ਰੀਤ ਗੋਬਿੰਦ ਸਿੰਘ ਜਿਨ ਘਟੇ। ਸੋ ਵਾਹਿਗੁਰੂ ਅੱਗੇ ਜਿਹੜਿਆਂ ਦੇ ਅੰਦਰ ਇਹ ਗੁਣ ਹੈਗੇ ਆ, ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲੀਜੈ, ਜੇ ਗੁਣ ਹੋਵਨ ਸਾਜਨਾ ਮਿਲ ਸਾਂਝ ਕਰੀਜੈ, ਸਾਂਝ ਕਰੀਜੈ ਗੁਣਹ ਕਰੀ ਛੋੜ ਅਵਗੁਣ ਚੱਲੀਏ, ਪਹਿਰੇ ਪਟੰਬਰ ਕਰ ਅਡੰਬਰ ਆਪਣਾ ਪਿੰਬਲੀਏ, ਜਿੱਥੇ ਜਾਏ ਬਈਏ ਭਲਾ ਕੀਏ ਚੋਲ ਅੰਮ੍ਰਿਤ ਪੀਜੈ, ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲੀਜੈ। ਜੇ ਬਾਂਸਲੀ ਵਿੱਚ ਅੱਗੇ ਉਹ ਲਖਨਊ ਬੰਨੇ ਮਾਇਆ ਲੋਕ ਰੱਖਦੇ ਇਸ ਤਰ੍ਹਾਂ, ਜਿੱਥੇ ਸਾਰੇ ਗੁਣਾਂ ਦਾ ਸੰਦਾਰ ਦਾ ਖਜ਼ਾਨਾ ਹੈ, ਅਤੇ ਉਹ ਭਾਈ ਉਹ ਜਿਹੜੇ ਗੁਰਮੁਖ ਜਿਨ੍ਹਾਂ ਦੀ ਉਹਨਾਂ ਦੀ ਸੰਗਤ ਦੇ ਨਾਲ ਫਿਰ ਹੌਲੀ ਹੌਲੀ ਛੁਪਦਾ ਹੈ ਇਹ ਚੀਜ਼ ਹੈ। ਜਿਸ ਤਰ੍ਹਾਂ ਜਿਹੜੇ ਗੁਰੂ ਮਹਾਰਾਜ ਨੇ ਭਗਤ ਗੁਰਬਾਣੀ ਦੇ ਵਿੱਚ ਆਏ, ਉਹਨਾਂ ਦੀ ਬਾਣੀ ਪ੍ਰਵਾਨ, ਹੋਰ ਵੀ ਜਿਨ੍ਹਾਂ ਦੇ ਉਹਨਾਂ ਦੇ ਗੁਣ ਕਹੇ ਨੇ, ਚਾਹੇ ਰਾਜਾ ਸੀ ਜੇ ਪੀਪਾ ਰਾਜਾ, ਉਹਨਾਂ ਵਿੱਚ ਭਗਤੀ ਆਏ, ਜੇ ਗੁਣ ਕਹੇ ਉਹਨਾਂ ਨੇ ਸਾਰੇ ਗੁਣ ਕਹੇ ਨੇ, ਉਹਨਾਂ ਲਈ ਅਸੀਂ ਕੋਸ਼ਿਸ਼ ਕਰਾਂਗੇ ਅਤੇ ਫਿਰ ਹੀ ਵਾਹਿਗੁਰੂ ਦੇ ਸਨਮੁੱਖ ਹਾਂ। ਉਹਦੇ ਸਾਹਮਣੇ ਮੁੱਖ ਹੈ, ਨਹੀਂ ਤਾਂ ਪਿੱਠ ਹੈ। ਸੋ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਹਾੜ ਦੇ ਮਹੀਨੇ ਦੇ ਵਿੱਚ ਬੜੀ ਗਰਮੀ ਪੈਂਦੀ ਹੈ, ਸਿਖਰ 'ਤੇ ਸੂਰਜ ਹੁੰਦਾ ਹੈ ਆਪਣੇ ਦੇਸ਼ ਵਿੱਚ, ਅਤੇ ਉਹ ਤੋਂ ਬਾਅਦ ਕੋਈ 9-8 ਜਾਂ ਜੋ ਫਿਰ ਘਟਦੀ ਜਾਂਦੀ ਹੈ, ਜਿਵੇਂ ਜਿਵੇਂ ਸੂਰਜ ਆਪਣੇ ਦੱਖਣ ਵੱਲ ਨੂੰ ਜਾਂਦਾ ਹੈ। ਇਹ ਇਸੇ ਤਰ੍ਹਾਂ ਹੀ, ਪਰ ਇੱਧਰ ਤਾਂ ਤਪਸ਼ ਹੈ, ਅਸਾੜ 15 ਤਿਸਲਗ ਹੈ, ਹਾੜ ਦਾ ਮਹੀਨਾ, ਇਸ ਦੇ ਵਿੱਚ ਅਸਾੜ ਸਾੜਾ ਇਹ ਉਹਨੂੰ ਲੱਗਦਾ ਹੈ। ਹਰ ਨਾ ਹੋ ਨਾ ਜਿੰਨਾ ਪਾਸ, ਇਹ ਹੁਣ ਬਦਲ ਗਿਆ। ਅੱਗੇ ਵਾਹਿਗੁਰੂ ਦੀ ਗੱਲ ਆ ਗਈ, ਪਹਿਲਾਂ ਹਾੜ ਦੇ ਮਹੀਨੇ ਦੀ ਆ ਗਈ, ਤਪਸ਼ ਦੀ ਗੱਲ ਆ ਗਈ, ਇਹ ਬਾਹਰਲੀ ਚੀਜ਼ ਹੈ। ਇਸ ਕਰਕੇ ਜਿਨ੍ਹਾਂ ਦੇ ਅੰਦਰ ਜਿਹੜਾ ਅਗਿਆਨ ਹੈ, ਵਾਹਿਗੁਰੂ ਦੀ ਬੇਸਮਝੀ ਹੈ, ਅਗਿਆਨ ਦੇ ਵੀ ਭੇਦ ਹਨ ਆਪਣੇ, ਸੱਤਵਾਂ ਪਾਦ ਅਤੇ ਭਾਨਾ ਪਾਦ, ਇਹ ਅਗਿਆਨ ਦੀਆਂ ਦੋ ਸ਼ਕਤੀਆਂ ਹਨ, ਤਾਕਤਾਂ ਹਨ। ਉਹਨੀ ਕੋਈ ਅਗਿਆਨ ਜਾਂ ਗਿਆਨ ਕੀ ਹੈ? ਵੀ ਗਿਆਨ ਕੀ ਹੈ? ਗਿਆਨ ਕੋਈ ਚੀਜ਼ ਹੈ ਜਾਂ ਕੋਈ ਅਗਿਆਨ ਹੈਗੀ ਅਸੀਂ? ਇਹਦੀ ਸ਼ਕਤੀ ਕੰਮ ਕਰਦੀ ਹੈ। ਸੱਤਵਾਂ ਪਾਦ ਸ਼ਕਤੀ ਹੈ, ਕੋਈ ਪਰਮੇਸ਼ੁਰ ਹੈ ਨਹੀਂ, ਹੈ ਨਹੀਂ, ਅਸਤ ਹੈ ਹੀ ਨਹੀਂ ਨਾਸਤਕਾਂ ਨੇ ਅੰਦਰ, ਉਹ ਅਗਿਆਨ ਦੀ ਸ਼ਕਤੀ ਕੰਮ ਕਰ ਰਹੀ ਹੈ। ਉਸਦੇ ਅਗਿਆਨ ਕਹੋ, ਮਾਇਆ ਕਹੋ, ਅਨਰਵਚਨੀ ਕਹੋ, ਉਹ ਕੁਦਰਤ ਕਹੋ, ਇਹ ਉਸਦੇ ਵੱਖੋ ਵੱਖਰੇ ਨਾਮ ਹਨ ਅਤੇ ਉਹਨਾਂ ਨੂੰ ਫਿਰ ਇਹ ਵਿਵੇਕ ਵਿਚਾਰ ਪਾਠ ਪੜ੍ਹੇ ਔਰ ਵੇਦ ਵਿਚਾਰੇ ਨਿਮਨ ਭੰਗਮ ਸਾਧੇ ਪੰਚ ਜਨਾ ਸੰਘ ਨਾ ਛੁਟਕੇ ਅਧਿਕ ਅਹੰਗਵਾਦ ਦੇ ਪਿਆਰੇ ਇਨਵਿਤ ਬਿਨ ਨਾ ਜਾਈ ਮੈਂ ਕੀਏ ਕਰਮ ਅਨੇਕਾਂ ਹਾਰ ਪਰੇ ਸਵਾਮੀ ਕੇ ਦੁਆਰੇ ਦੀਜੈ ਬੁੱਧ ਵਿਵੇਕ ਕਾ। ਸਾਧੂ ਇਹ ਤਨ ਮਿੱਥਿਆ ਜਾਣੋ ਜਾਂ ਪਿੱਤਰ ਜੋ ਰਾਮ ਵਸਦਾ ਸੱਚ ਤਾਂ ਹੀ ਪਛਾਣੋ, ਇਹ ਵਿਵੇਕ ਦਾ ਰੂਪ ਹੈ। ਵੀ ਸਰੀਰ ਜਿਹੜਾ ਮਿੱਥਿਆ ਹੈ, ਮਿੱਥਿਆ ਵਸਤੂ ਪ੍ਰਤੀਤ ਤਾਂ ਹੋਵੇ ਪਰ ਉਹ ਰਵੇ ਨਾ, ਇਸ ਕਰਕੇ ਸਾਰਾ ਪ੍ਰਤੀਤ ਹੋ ਰਿਹਾ ਹੈ, ਸਾਨੂੰ ਦਿਸ ਰਿਹਾ ਹੈ, ਕੰਮਕਾਰ ਹੋ ਰਹੇ ਨੇ ਕਿ ਅਸਤ ਹੈ, ਅਤੇ ਉਹਦੀ ਐਸੀ ਸ਼ਕਤੀ ਹੈ ਅਤੇ ਉਹਦੇ ਨਾਲ ਵੀ ਪਰਮੇਸ਼ੁਰ ਹੈ ਹੀ ਨਹੀਂ। ਅਤੇ ਅਪਾਨਾ ਪਾਰ ਜਿਹੜੇ ਕੋਈ ਸੰਗਤ ਕਰਦੇ ਹੈ ਵੀ ਹਾਂ ਵੀ ਹੈ ਤਾਂ ਸਹੀ, ਗੁਰੂ ਮਹਾਰਾਜ ਵੀ ਕਹਿੰਦੇ ਹੈ ਤਾਂ ਸਹੀ, ਲਿਖੇ ਜਾਂ ਕੋਈ ਤਬ ਉਹੀ ਉਹ, ਇਹ ਨਾ ਹੋਵੇ, ਇਹ ਗਿਆਨਵਾਨਾਂ ਵਾਸਤੇ ਹੈ। ਕਹਿੰਦੇ ਕਬੀਰ ਸਾਹਿਬ ਕਹਿੰਦੇ ਹੈ ਤਾਂ ਸਹੀ ਰੱਬ, ਲਿਖੇ ਜਾਂ ਕੋਈ ਪਰ ਉਹਨੂੰ ਉਸ ਮਾਰਗ 'ਤੇ ਚੱਲੇ ਜਾਣਨ ਵਾਸਤੇ, ਵੀ ਉਹਨੂੰ ਜਾਪ ਕਰਦਾ ਕਰਦਾ ਉਹਦਾ ਤੂੰ ਤੂੰ ਕਰਦਾ ਤੂੰ ਆ ਲਿਖੇ ਤਬ ਉਹੀ ਉਹੀ ਉਹ ਹੁੰਦਾ, ਇਹ ਜੀਵ ਭਾਵ ਨਹੀਂ ਹੁੰਦਾ ਹੈ। ਸੋ ਇਹ ਅਗਿਆਨੀ ਆਪਣੇ ਅਸਾੜ ਤਪੰਨਾ ਤਿਸ ਲੱਗਿਆ, ਅਸਾੜ ਦੇ ਵਿੱਚ ਜਿਹੜੀ ਹੈ ਉੱਧਰ ਤਾਂ ਤਪਸ਼ ਬਾਹਰ ਹੈ, ਇੱਧਰ ਤ੍ਰਿਸ਼ਨਾ ਦੀ ਤਪਸ਼ ਹੈ, ਅਗਿਆਨ ਸੂਰਜ ਹੈ, ਰਾਗ ਦੁਆਸ਼ ਉਸਦੀਆਂ ਕਿਰਨਾਂ ਹਨ। ਅਤੇ ਜਿਹੜੀ ਧਰਤੀ ਹੈ ਜਾਂ ਰੇਤਲੀ ਧਰਤੀ ਜਿਹੜੀ ਹੈ ਜਿਸ ਦੇ ਅੰਦਰ ਮਾਇਆ ਦੀ ਮਾਇਆ ਰੇਤਲੀ ਧਰਤੀ ਵਾਂਗੂ ਜ਼ਿਆਦਾ ਹੈ, ਉੱਥੇ ਜ਼ਿਆਦਾ ਸੂਰਜ ਤਪਦਾ ਹੈ, ਉੱਥੇ ਅਗਿਆਨ ਦੀ ਸ਼ਕਤੀ ਜ਼ਿਆਦਾ, ਤ੍ਰਿਸ਼ਨਾ ਉੱਥੇ ਜ਼ਿਆਦਾ ਹੈ। ਹੁਣ ਤ੍ਰਿਸ਼ਨਾ ਦੀ ਗੱਲ ਹੈ, ਇੱਕ ਸਹਿਜੀ ਹੈ ਆਪਣੇ ਉਹਦੇ ਨਿਵਾ ਜੁਗਾ, ਚਾਹੇ ਘਰ ਦੇ ਵਿੱਚ ਹੀ ਪਹਿਲਾਂ ਪਦਾਰਥ ਹੈ, ਜ਼ਮੀਨ ਹੈ, ਜਾਂ ਕੋਈ ਵਿੱਦਿਆ ਪ੍ਰਾਪਤ ਕਰ ਲਈਏ ਉਸਦੇ ਨਾਲ ਨਿਭਾਅ ਹੋ ਜਾਂਦਾ, ਉਸਦਾ ਖਾਣ ਪੀਣ ਦਾ ਸਰੀਰ ਦਾ ਨਿਭਾਅ ਤਾਂ ਕਰਨਾ ਹੀ ਕਰਨਾ ਹੈ, ਇਹਦੇ ਨਾਲ ਵੀ ਉਹ ਠੀਕ ਤਰੀਕੇ ਦੇ ਨਾਲ ਕਰਦਾ ਹੈ, ਉਸਦੇ ਵਿੱਚ ਪਰਾਇਆ ਹੱਕ ਨਹੀਂ ਹੈ, ਔਗਣ ਨਹੀਂ ਹੈ, ਅਤੇ ਉਹ ਠੀਕ ਹੈ। ਅਤੇ ਜਿਹੜਾ ਚਾਹੇ ਆਪਣੇ ਰਾਜਾ ਵੀ ਹੈ ਉਹਨੂੰ ਉਹਦੀ ਹਾਲੇ ਤ੍ਰਿਸ਼ਨਾ ਹੈ, ਹੋਰ ਹੋਵੇ, ਦੂਜਿਆਂ ਦੇ ਪਦਾਰਥ ਮੇਰੇ ਕੋਲ, ਮੇਰਾ ਖਜ਼ਾਨਾ ਹੋਵੇ, ਫੌਜਾਂ ਹੋਣ, ਹੋਰ ਸਾਰੀਆਂ ਹੋਣ ਚੀਜ਼ਾਂ, ਇਹ ਉਹਦੇ ਨਾਲੋਂ ਵੀ ਕੰਗਾਲ ਹੈ। ਜੈਸੇ ਪਰਥਰੀ ਨੂੰ ਵੈਰਾਗ ਹੋਇਆ ਛੱਡ ਕੇ ਅਤੇ ਨਦੀ ਦੇ ਕਿਨਾਰੇ ਬੈਠਾ ਭਗਤੀ ਕਰਦਾ, ਹੋਰ ਰਾਜਾ ਆ ਗਿਆ, ਕਹਿੰਦਾ ਕੀ ਲੈ ਲਿਆ ਐਵੇਂ ਗੋਦੜੀ ਜੀ ਪਾਈ ਫਿਰਦਾ, ਦਲਿੱਦਰ ਚੁੱਕੀ ਫਿਰਦਾ ਹੈ, ਰਾਜ ਛੱਡ ਕੇ। ਉਹ ਕਹਿੰਦਾ ਇਹ ਜਿਹੜਾ ਦਲਿੱਦਰ ਤੂੰ ਕਹਿੰਦਾ ਨਾ, ਜਾਂ ਭਗਤੀ ਜਾਂ ਹੋਰ ਜਿਹੜੀ ਚੀਜ਼ ਹੈ, ਇਹ ਮੈਂ ਸਭ ਕੁਛ ਛੱਡ ਕੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਲਿਆ, ਅਤੇ ਤੁਹਾਡੇ ਅੰਦਰ ਇਹ ਇੱਛਾ ਤ੍ਰਿਸ਼ਨਾ ਹੀ ਬਣੀ ਜਿਹਦੀ, ਹੋਰ ਹੋਵੇ ਜਾ ਕੇ ਤ੍ਰਿਸ਼ਨਾ ਅਧਿਕ ਹੈ ਵਹੀ ਪਰਮ ਕੰਗਾਲ। ਇਸ ਕਰਕੇ ਜਿਹਦੇ ਅੰਦਰ ਸੰਤੋਖ ਹੈ ਵਾਹਿਗੁਰੂ ਦੀ ਕਿਰਪਾ ਦੇ ਨਾਲ ਆ ਜਾਵੇ ਜਾਂ ਸੱਚ ਆ ਜਾਵੇ, ਇਹ ਵਾਹਿਗੁਰੂ ਪਰਮੇਸ਼ੁਰ ਦੀ ਭਗਤੀ ਦੇ विचार हैं। आषाढ़ पंद्रह तिस लगे, हाड़ का महीना जिसके अंदर अज्ञान सूरज तप रहा है। साड़ ना साड़े दा, आषाढ़ बहुत साड़ा, क्यों आड़ा जिहड़ा शब्द होवे पदां दी वरतों, ये आड़ा निखेधवाचक विच भी हुंदा है और विशेषवाचक विच भी हुंदा है, ते नाल अल्पवाचक भी हुंदा है। ऐसे ये विद्या दी विचार दे अर्थां दे वास्ते उन्हां दीआं सही अपने टंग हन। सो असाड़ तो बंदा तिस लगे हर ना हो जिन्ना पास, कहिंदे जिन्हां नूं जिन्हां दे पास वाहिगुरू परमेश्वर नहीं, उन्हां दे अंदर तृष्णा दी तपश नहीं है, होर नहीं है फिर अपने हक तों वध चीज़ आवे होर होइए जां उई जां होर भी मैं आ कर लवां, ओ माया होवे ओ माया होवे, जिन्नी ने उस विच ही संतुष्ट रहना। उन्हां नूं तृष्णा दी जिहड़ी साड़ है वह नहीं लगती। असाड़ तो बंदा तिस लगे हर ना हो ना जिन्ना पास, पर उन्हूं ये तृष्णा दी तपश नहीं लगेगी जिहदे कोल वाहिगुरू परमेश्वर हर ना हो, ना हो मालिक शब्द है वो जिन्हां दे पास है। यानी पास तो सारे घट घट में हर जू बसे, सारे ने कोल ही रहिंदा है। जिन्हां नूं ये निश्चय नहीं है, अपने शरीर का ही है, काम क्रोध लोभ मोह अहंकार के ग्रसे हुए हैं, वो उन्होंने जिन्हों ने उत्ते वाहिगुरू परमेश्वर भगती करते हैं प्रगट हो चुका है और श्रेष्ठ गुण आगते भगत हुए हैं, उन्होंने फिर तृष्णा नहीं लगती, आशा नहीं होंगी पदार्था नहीं। हर ना हो ना जिन्हों पास जग जीवन पुरख त्याग है, उन्हां दी तृष्णा जिन्हां नूं लगी हुई है उन्हां दी दशा दसदे ने कि जगत दा सारे दा जीवन रूप है वाहिगुरू परमेश्वर, जिंद जान है वह। क्यों जे तुसीं कहोगे जीवन रूप किवें है, जिहड़ी हवा है या आकाश है या पानी है या अग्नि है या धरती है, उसने बनाए। धरती में सारिया चीज़ा पैदा होंदिया, अपनी खाते पीते हैं, उन्हों का रस बनता है, रक्त बनता है, स्थूल शरीर चलता है, सूक्ष्म शरीर होर है, कारण शरीर होर है। हर ना हो ना जिन्ना पास, जिन्हों के कोल वाहिगुरु परमेश्वर साख्यात हो करके नहीं बैठा है, साख्यात नहीं है जिन्हों के हृदय के विच। जीवन मुक्त जिस हृदय भगवंत, जिसके हृदय के विच भगवान वाहिगुरू परमेश्वर साख्यात है, उत्थे हंगता नहीं है, होर पंज कोश नहीं है, काम क्रोध लोभ नहीं है, जब जीवन पुरख त्याग के मन संधि आस ते लोकां दी आस रखी हुई है भी चलो भी वो चंगा है, वो को जाके रहिए कम कार करिए, वो को पदार्थ मिल जाएंगे जो होर दे देगा, जिन्हें मानुष की टेक बिरथी सब जान, देवन को एक है भगवान, तो जाप कोई राजे ने वो कुछ दे देंगे, उन्होंने की पता वो परथिरी ने गया जो महाराज जी गुस्से हुए सब कुछ ही खोलना, तो अंदर कैद कर दूंगा। मन संधि आस, हाँ जी
जग जीवन पुरख त्याग कै मानस संधि आस,
पढ़ दे अगे,
दोया पाए बगुचिया गल पई सो जम की फास।
है दूजा भाव, दूजी जड़ी चीज है वाहिगुरु जिन्हों आत्मा अनात्मा, जिहड़ा अनात्मा दे नाल प्रीति करनी है कि वह ये दूजा भाव है, या वाहिगुरू परमेश्वर नूं छड्ड के दूजे की आस रखनी या उन्हां नाल प्रीति करनी है, दोए पाए बगुची है, ਉਹਦੇ ਵਿੱਚ ਤਾਂ ਖਰਾਬ ਹੀ ਹੋਈਦਾ। ਜੈਸੇ ਸਤਿਗੁਰੂ ਸਾਹਿਬ ਜੀ ਦਾ ਸ਼ਬਦ ਹੈ, ਮਾਤ ਪਿਤਾ ਬੰਤਾ ਸਤਬੰਧ ਪੇਸ਼ ਮੀਤ ਅਰ ਪਾਈ, ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤੇ ਕੋਈ ਨ ਸਹਾਈ, ਮੁਕਤ ਮਾਲ ਕਨਕ ਲਾਲ ਹੀਰਾ ਮਨ ਰੰਜਨ ਕੀ ਮਾਇਆ, ਹਾ ਹਾ ਕਰਤ ਬਿਹਾਨੀ ਉਹਦੇ ਤਾਂ ਮੈਂ ਸੰਤੋਖ ਨ ਪਾਇਆ। ਵੀ ਇਹ ਸਾਰੇ ਪਦਾਰਥ ਠੀਕ ਹੈ, ਸੁੱਖ ਦਿੰਦੇ, ਜਿੰਨੇ ਚਿਰ ਨਾਲ ਹੈ, ਜਾਂ ਸਰੀਰ ਪਹਿਲਾਂ ਨਾਸ ਹੋ ਜੂ ਜਾਂ ਛੱਡ ਜਾਣਗੇ ਜਾਂ ਉਹਨਾਂ ਦੇ ਵਿੱਚ ਐਸੇ ਦੋਸ਼ ਜਗ ਜੀਵਨ
ਗੱਲ ਪਈ ਸੋ ਜਮ ਕੀ ਫਾਸ।
ਸਰੀਰ ਦੇ ਉੱਤੇ ਜਿਹੜਾ ਵਾਹਿਗੁਰੂ ਦੀ ਸ਼ਰਨ ਨਹੀਂ ਲੈਂਦਾ ਜਾਂ ਉਹਨਾਂ ਦੇ ਵੱਸ ਹੋ ਕੇ ਵਾਹਿਗੁਰੂ ਨੇ ਸਰੀਰ ਦਿੱਤਾ, ਸਵਾਸ ਦਿੱਤੇ ਨੇ, ਚੰਗੇ ਗੁਣ ਧਾਰਨ ਕਰੋ, ਸ਼ਰਨ ਦੇ ਵਿੱਚ ਰਹੋ, ਅਤੇ ਉਹ ਫਿਰ ਜਮ ਦੀ ਫਾਹੀ ਉਹਨਾਂ ਦੀ ਗੱਲ ਦੇ ਵਿੱਚ ਪੈਂਦੀ ਹੈ।
ਜਿਹਾ ਬੀਜਾ ਸੋ ਲੁਣਾ ਮੱਥਾ ਜੋ ਲਿਖਿਆ।
ਵਾਹਿਗੁਰੂ ਨਹੀਂ ਕਿਸੇ ਨਾਲ, ਉਹ ਤਾਂ ਨਿਰਵੈਰ ਹੈ, ਕਿਸੇ ਨਾਲ ਉਹਦਾ ਐਸਾ ਅਣਹੋਇਆ ਮੋਹ ਨਹੀਂ ਹੈ ਵੀ ਕਿਸੇ ਨੂੰ ਵੱਧ ਘੱਟ ਕਰ ਦੇਵੇ। ਜਿਹਾ ਬੀਜਾ ਸੋ ਲੁਣਾ, ਕਿਸੇ ਨੂੰ ਖੇਤ ਮਿਲਿਆ ਹੈ, ਪਾਣੀ ਦਾ ਵੀ ਪ੍ਰਬੰਧ ਹੈ, ਉੱਥੇ ਸਾਰੇ ਹੋਰ ਸਾਧਨਾਂ ਦਾ ਵੀ ਪ੍ਰਬੰਧ ਹੈ, ਪਰ ਜਿਹਾ ਜਿਹਾ ਉਸਦੇ ਵਿੱਚ ਬੀਜ ਬੀਜੂਗਾ ਅਤੇ ਉਹ ਜਿਹਾ ਬੀਜੇ ਉਹ ਜੀ ਵੱਢੂਗਾ, ਉਹ ਤਕੜਾ ਹੋਊਗਾ। ਇਸ ਕਰਕੇ ਇਹ ਸਰੀਰ ਧਰਤੀ ਹੈ, ਵਾਹਿਗੁਰੂ ਪਰਮੇਸ਼ੁਰ ਵੱਲੋਂ ਮਿਲੀ ਹੈ, ਸਤਸੰਗਤ ਮਿਲੀ ਹੈ, ਸ਼ੁਭ ਗੁਣ ਹੋਰ ਗੁਰੂ ਖੁੱਲ੍ਹੇ, ਜੇ ਉਹਦੇ ਨਾਲ ਸ਼ੁਭ ਗੁਣ ਧਾਰਨ ਕਰਾਂਗੇ, ਜਿਹਾ ਬੀਜੇ ਸੋ ਲੁਣੇ ਉਹਦਾ ਫਲ ਉਹ ਜੀ ਪ੍ਰਾਪਤ ਕਰਨਾ ਚੰਗਾ ਹੋਊਗਾ। ਜੇ ਸਕਾਮ ਕਰਦਾ ਸਵਰਗਾਂ ਦੇ ਵਿੱਚ ਚਲੇ ਜਾਊਗਾ, ਬ੍ਰਹਮ ਲੋਕ ਚਲੇ ਜਾਵੇ, ਨਿਸ਼ਕਾਮ ਭਗਤੀ ਕਰਦਾ ਅਤੇ ਵਾਹਿਗੁਰੂ ਪਰਮੇਸ਼ੁਰ ਕੋਲ ਚਲੇ ਜਾਊਗਾ। ਅੰਤ ਸਮੇਂ ਜੋ ਨਾਰਾਇਣ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ, ਬਦਤ ਲੋਚਨ ਤੇਰੇ ਨਿਰਮੁਕਤਾ। ਉਹ ਸਾਰੇ ਬੰਧਨਾਂ ਤੋਂ ਛੁੱਟ ਪੀਤਾਂਬਰ ਵਾਂ ਕਹਿਦੇ ਬਸ, ਜਿਹੜਾ ਪ੍ਰੀਤੀ ਰੂਪੀ ਵਸਤਰ ਪ੍ਰਵਾਨ ਕਰਦਾ ਹੈ ਉਹਦੇ ਹਿਰਦੇ ਦੇ ਵਿੱਚ ਨਿਵਾਸ ਕਰ ਰਿਹਾ ਹੈ।
ਰਾਇਣ ਬਿਹਾਰੀ ਪਛਤਾਰੀ ਉੱਠ ਚੱਲੀ ਗਈ ਨਰਾਸ।
ਚਲੋ ਜੀ ਹੁਣ ਰਹਿਣ ਬਿਹਾਣੀ, ਰਹਿਣ ਨਾਲ ਰਾਤ ਦਾ ਹੁੰਦਾ ਹੈ ਅਤੇ ਅੱਗੇ ਦਿਨ ਚੜ੍ਹਦਾ ਆ, ਫਿਰ ਰਾਤ ਲੰਘ ਜਾਂਦੀ ਹੈ, ਪਛਤਾਉਣੀ। ਇਸ ਤਰ੍ਹਾਂ ਹੀ ਸਾਨੂੰ ਜਿਹੜੀ ਹੈ ਅਵਸਥਾ ਮਿਲੀ ਹੈ ਮਨੁੱਖਾ ਦੇਹ ਦੇ ਵਿੱਚ ਜਨਮ ਤੋਂ ਲਿਆ ਕੇ, ਇਹ ਜਿਸ ਵੇਲੇ ਲੰਘ ਗਈ ਵੀ ਚਲੋ ਫਿਰ ਕਰ ਲਾਂਗੇ, ਅੱਜ ਕਰ ਲਾਂਗੇ, ਅੱਜ ਕਰ ਲਾਂਗੇ, ਉਹ ਕਰ ਲਾਂਗੇ, ਜਾਂ ਦੇਖੀ ਜਾਊਗੀ ਫਿਰ, ਜਾਂ ਕਈਆਂ ਦਾ ਹੁੰਦਾ ਵੀ ਚਲੋ ਕੰਮ ਕਾਰ ਕਰੋ, ਖਾਓ ਪੀਓ ਅਤੇ ਉਹ ਫਿਰ ਬੁੱਢੇ ਹੋ ਕੇ ਕਰ ਲਾਂਗੇ। ਬੁੱਢੇ ਹੋਇਆਂ ਤਾਂ ਆਪਣੀ ਕਿਰਿਆ ਹੀ ਸੰਭਾਲਣੀ ਔਖੀ ਹੋ ਜਾਂਦੀ ਹੈ, ਹੋਰ ਕਿਸੇ ਦਾ ਸੇਵਾ ਤਾਂ ਹੁਣ ਕੀ ਕਰ ਲੈਣੀ ਹੈ। ਉਹ ਤਾਂ ਕਹਿੰਦਾ ਮੇਰੀ ਸੇਵਾ ਹੋਵੇ ਸਗੋਂ। ਅੱਛਾ ਜਿਹੜਾ ਖਾਣ ਪੀਣ ਦਾ ਜੇ ਜਵਾਨੀ 'ਚ ਖਾ ਲਓ, ਫਿਰ ਬੁੱਢੇ ਹੋਇਆ ਤਾਂ ਖਾ ਪੀ ਵੀ ਨਹੀਂ ਸਕਦਾ, ਇਸ ਕਰਕੇ ਜਵਾਨੀ 'ਚ ਹੀ ਖਾ ਲਓ। ਕੀ ਹੈ ਪੰਕਤੀ?
ਰਹਿਣ ਬਿਹਾਰੀ ਪਛਤਾਰੀ ਉੱਠ ਚੱਲੀ ਗਈ ਨਰਾਸ।
ਇਸ ਵੇਲੇ ਰਾਤ ਤੋਂ ਸਾਰੀ ਵੀ ਆਪਣੇ ਪਤੀ ਵਾਸਤੇ ਸੇਜ ਵਿਛਾਈ ਹੈ, ਉਸੇ ਉਹ ਕਹਿੰਦੇ ਵੀ ਹਾਂ ਸਾਰਾ ਵੀ ਰਾਤੀ ਦੇ ਸਮੇਂ ਮੈਂ ਤੇਰੇ ਘਰ 'ਚ ਆਵਾਂਗਾ, ਸੇਜਾ 'ਤੇ ਆਵਾਂਗਾ। ਰਹਿਣ ਵਿਹਾਣੀ ਅਤੇ ਰਹਿ ਰਾਤ ਵੀ ਉਹ ਆਇਆ ਹੀ ਨਹੀਂ, ਬੇਮੁੱਖ ਸਮਝ ਕੇ ਜਾਂ ਉਗੁਣ ਸਮਝ ਕੇ ਉਹ ਹੋਰ ਭਗਤੀ ਵਾਲੇ ਜਿਹੜੇ ਪਰਮੇਸ਼ਰ ਹੈ ਉਹਨਾਂ ਦੇ ਕੋਲ ਚਲੇ ਗਏ। ਰਹਿਣ ਵਿਹਾਣੀ ਪਛਤਾਣੀ ਉੱਠ ਚੱਲੀ ਗਈ ਨਿਰਾਸ। ਫਿਰ ਅਖੀਰ ਦੇ ਉੱਤੇ ਕਹਿੰਦੇ ਹੁਣ ਤਾਂ ਜਪਜੀ ਸਾਹਿਬ ਸੁਣਾ ਦਿਓ, ਰੱਬ ਰੱਬ ਇਹਨੂੰ ਸੁਣਾ ਦਿਓ, ਵੀ ਜਿਨ ਕਦੇ ਨਹੀਂ ਕੀਤਾ ਉਹ ਉਦੋਂ ਕੀ ਕਰੂਗਾ।
ਜਿਨ ਕਾ ਸਾਧੂ
ਅੱਗੇ ਰਾਹੇ ਜੰਮੇ ਨਾਹੀ। ਜਿਸ ਵੇਲੇ ਸਮਾਂ ਲੱਗ ਗਿਆ ਬੱਤਰ ਜਾਂ ਹੋਰ ਚੀਜ਼, ਉਸਦੇ ਉਹ ਬੀਜਿਆ ਉਹ ਜੰਮਦਾ ਨਹੀਂ, ਫਿਰ ਪੁੱਛੋ ਕਿ ਨਿਰਾਸ਼ ਫਿਰ ਨਿਰਾਸ਼ੀ ਹੋ ਕਰਕੇ ਜਿਹੜੀ ਆਤਮਾ ਵੀ ਪਹਿਲਾਂ ਕਿਉਂ ਨਾ ਕਰ ਗਿਆ, ਫਿਰ ਪਛਤਾਉਂਦਾ ਜਾ ਕੇ ਉਹਦੇ ਫਲ ਭੋਗਦਾ, ਉਹ ਚੱਲੀ ਗਈ ਨਿਰਾਸ਼। ਜਿਹੜੀ ਸਾਡੀ ਆਤਮਾ ਜੀਵ ਆਤਮਾ ਹੈ ਨਾ, ਉਹ ਫਿਰ ਨਿਰਾਸ਼ੀ ਜਿਹੀ ਹੋ ਕੇ ਸਾਰੇ ਛੱਡ ਦਿੰਦੇ ਹੈ। ਵੀ ਉੱਥੇ ਤਾਂ ਜਾਂਦਾ ਹੈ ਮਰਕਟ ਲੋਕ ਸਭ ਲੋਕ ਕੁਟੁੰਬ ਪਿਓ ਆ ਗਏ ਹੰਸ ਅਕੇਲਾ, ਉੱਠ ਚੱਲੀ ਗਈ ਨਿਰਾਸ਼। ਅੱਗੇ
ਜਿਨ ਕਾ ਸਾਧੂ ਭੇਟੀ ਹੈ सो दरगाह होए खनास।
इस करके देर नहीं करनी चाहिए है तित जाए बहु सतसंगति साध संगत श्रेष्ठ गुरमुखां दी जिन्हां ने शुभ गुण धारण किए है वाहिगुरु की भगती करते हैं धर्म की किरत करते हैं झूठ नहीं बोल रहे हैं जिनको साधु भेटी है गुरमुख मिल जान से दरगाह होए खलास तो उन्होंने संगत दे विच मिल के जिस तरह उन्होंने वो कहते भी असी गुरु की सिक्ख्या तारी गुरु की सिक्ख्या मनो तान जिनको साधु भेटी है वो फिर मनन लग पैंदा से दर गए हुए खलास अगे वाहिगुरु परमेश्वर की दरगाह दे विच भी उन्होंने कोई जमदा डंड नहीं है कोई नरक दे विच पैंदा डंड नहीं है कोई जूना दे विच पैंदा है वो मुक्त हो जाते सब तो रहत हो जाते हैं।
कर कृपा प्रभु अपनी तेरे दर्शन होए प्यास।
फिर पढ़ो
प्रभु तुझ बिन दूजा को नहीं नानक की अरदास।
हूं तो फिर इन्हें अगुन किए जा भी अरदास ही करो महाराज बेनती कर दे सानू सास प्रभु तुझ बिन दूजा को नहीं वाहिगुरु परमेश्वर तेरे चरणा च अरदास। चलो पिछ पाठ भी करा लो फिर भी महाराज इन चंगे थान टिकाणा दो तो पहले ही भाई योजे काम करिए प्रभ तुझ बिन दूजा को नहीं हे वाहिगुरु परमेश्वर तेरे तो बिना होर कोई रखेक नहीं है प्रभ तुझ बिन दूजा नानक की अरदास हूं तो महाराज साड़ी बेनती है ये आप गुरु अर्जन साहब जी सानू बेनती करने की जाच सिखाते हैं।
आसार सुहंदा तिस लगा जिस बन हर चरण निवास।
उस तृष्णा आदिक जड़ी है जिदे जिस मन हर जिसके मन के वाहिगुरु परमेश्वर के चरणों का निवास हो गया है ची चित चरण नाम जिहड़ा नाम दे नाल हुंदा है अपने चरण निर्गुण दे तां अधिष्ठान स्वरूप है तो जिहड़ा सरगुण स्वरूप ने उन्हां दे प्रतख है तो जिहड़े श्री गुरु ग्रंथ से वह शब्द स्वरूप है। जिस मन हर चरण निवास जिन्हां दे मन दे विच वाहिगुरु परमेश्वर के नाम का निवास हो गया है नाम उसके बेअंत भरपूर है तो उसके नाल वो अगे जिन हर 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 रस नाम ना पाया जिन्हू हाले रस नहीं आया वो हाले फर्क है नाम जपद जे आ गया फिर वो रस न छड़ता कौन है। जिस मन हर चरण निवास इस करके वाहिगुरु परमेश्वर के चरणा का शब्द नाम बाणी का जिन्हों के जपा रूप करके जो तो अगलिया जड़िया वसा वो करके निवास हो गया है तो उन्होंने जोड़ा है हार सुहंदा तिस लगे वो शोभनीक सफल सुखदायक वो प्राप्त होंदा है। सो
प्रभ तुझ बिन दूजा को नहीं नानक की अरदास। आसार सुहंदा तिस लगा जिस मन हर चरण निवास।
सुहाग गुरु संगतां नवर तो वध गुणा वाले भक्ति प्रभाव वाले नाम बाणी वाले सेवा वाले ते मेरे पासों विचार करते हैं कोई पुल चुकां जो भी हो वो खिमा करनी ते आप जी दी आशीर्वाद दे नाल वाहिगुरु दी भक्ति विच मन लीन रवे यही सारिया संगतों के पासों आशीर्वाद द्वारा मंग है तो हूँ सतगुरु साहब जी के चरणों के जो शब्द की विचार हुई है उस वास्ते अरदास करिए महाराज कृपा करो ये जो सिख्या है साढ़े मनन दे विच आवे ते मनन तो अगे फलस्वरूप दे विच प्राप्त हो गए। तू ठाकुर तुम